आपे गुरु साहिब जियो नह चिंता मात पित प्रहत नह चिंता कछ लोक कह नह चिंता बनता सुतमीत है पर विरत माया सन बंधन है दयाल एक भगवान पुरख है नानक सर्व जी प्रतपालक है अनित्य वितंग अनित्य चितंग अनित्य आशा बहुविध प्रकार अनित्य केतंग अहं बंधन परम माया मलन विकार फिरंत जोन अनेक जट रागन नह सिमरंत मलिन बुद्ध्यं हे गोविंद करत मया नानक पतित उदारन साध संग में हे गोविंद करत मया नानक पतित उदारन साध संग में वाहिगुरु जी का खालसा वाहिगुरु जी की फतेह सुखो सुख अटल शब्द गुरु श्री गुरु ग्रंथ साहिब महाराज सचे पातशाह जी की पावन पवित्र गोद अंदर सुभाईमान सतगुरां दे चरणां विच गुरु शब्द नाल प्यार पार की गुरु रूप साध संगत जीओ बड़ी कृपालता हो रही है मेरे सतगुरु परमेश्वर जी दी। पट साहबाना ने निरंकार नूं बेनती कीती सी दातार जदों किसी इंसान ते आप जी प्रसन्न हो जांदे हो खुश हो जांदे हो ता उस दी निशानी की समझिए पे इस आदमी परिवार से वाहिगुरु प्रसन्न है ते इस ते नाराज है। निरंकार जी ने उदो जो जवाब दिता वो श्री गुरु ग्रंथ साहिब दे अंदर अंकित है। निरंकार जी फुरमान लगे प्यारे पट साहबानो याद रखो जेड़ा इंसान इस जगत दे अंदर भावे ओ अमीर कै गरीब कै किसे देश मजहब कौम दा कै आखन लगे प्यारो जिस इंसान दा गुरु की संगत नल प्यार पै जाए समझो उदे ते निरंकार प्रसन्न है उदे ते वाहिगुरु मेहरवान है। ते जेड़ा आदमी गुरु संगत विच बैठ के थोड़ा जा जोर लगतली प्यारे हो ताई मेरे गुरु साहिब सानू पार चपेरे तो रोक लवे अपनी बिरती नू गुरु नानक दे शब्द नल जोड़ लवेगा निरंकार का जवाब से उस पुरुष दिया में केवल एक दो नहीं सारिया कुलां दा उधार कर देंदा का ये वचन तुसी पढ़ देओ साहिब दा जी ठाकुर सो प्रसन्न पयो सत संगत ते प्यार हर गुरु नानक जिन परस्यो तिन सब कुल कियो उधार उदी कुल दा उधार हो जांदा कै आओ सारी संगत अपने घरां बारां तो वेले को गुरु दरबार च आ गए हो हुण इक होर कमला मारो एकाग्रता अपने मन दी बिरती दी ध्यान दी ਆਤਮਾ ਦੀ ਚਿੱਤ ਦੀ ਆਪਣੇ ਅੰਦਰ ਨੂੰ ਗੁਰੂ ਕੇ ਸ਼ਬਦ ਨਾਲ ਜੋੜੋ। ਅਤੇ ਅੱਜ ਇੱਕ ਬਹੁਤ ਹੀ ਗਹਿਰਾ ਸਵਾਲ ਹੈ, ਜਿਹੜੇ ਸਵਾਲ ਤੋਂ ਪਿਆਰਿਓ ਦੁਨੀਆਂ ਦਾ ਕੋਈ ਇਨਸਾਨ ਬਚ ਨਹੀਂ ਸਕਿਆ। ਅੱਜ ਉਹਦਾ ਜਵਾਬ ਮੇਰੇ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਸਾਨੂੰ ਆਪਣੀ ਗੋਦ ਵਿੱਚ ਬਿਠਾ ਕੇ ਦੇਣਾ ਹੈ। ਅਤੇ ਜਿਹੜਾ ਏਡਾ ਵੱਡਾ ਸਵਾਲ ਹੋਵੇ, ਜਿਹਦਾ ਜਵਾਬ ਦੁਨੀਆਂ ਦੇ ਕਿਸੇ ਪੁਰਸ਼ ਕੋਲੋਂ ਨਾ ਮਿਲਦਾ ਹੋਏ, ਸਾਹਿਬ ਕੇਵਲ ਜਵਾਬ ਹੀ ਨਾ ਦੇਣ, ਉਸ ਮੁਸ਼ਕਲ ਦਾ ਹੱਲ ਵੀ ਦੱਸ ਦੇਣ ਅਤੇ ਕਰ ਵੀ ਦੇਣ, ਅਤੇ ਸਾਡੇ ਵਰਗਾ ਸੁਭਾਗਾ ਕੌਣ ਹੋਏਗਾ। ਕਰੋ ਕਿਰਪਾ ਫਿਰ ਸਾਰੀ ਸੰਗਤ ਇੱਕ ਵਾਰ ਗੁਰੂ ਚਰਨਾਂ ਨਾਲ ਆਪਾਂ ਜੋੜੀਏ, ਅਤੇ ਸਾਰੀ ਸੰਗਤ ਰਲ ਕੇ ਆਖੋ ਜੀ ਸਤਨਾਮ ਸ੍ਰੀ, ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ, ਫਿਰ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ। ਮੇਰੇ ਹਜ਼ੂਰ ਨੇ ਅੱਜ ਕਿਰਪਾ ਕੀਤੀ ਹੈ, ਫੁਰਮਾਨ ਲੱਗੇ ਜਿਤਨਾ ਵੀ ਆ ਮੇਰੇ ਮਾਲਕ ਨਿਰੰਕਾਰ ਦਾ ਬਣਾਇਆ ਸੰਸਾਰ ਹੈ, ਸੰਸਾਰ ਦਾ ਹਰ ਜੀਵ ਗੁਰੂ ਕੇ ਪਿਆਰਿਓ ਅੱਜ ਚਿੰਤਾ ਦੀ ਪੀੜਾ ਦੇ ਅੰਦਰ ਬਰਸਿਆ ਹੋਇਆ ਹੈ। ਇਸ ਦੁਨੀਆਂ ਦੇ ਅੰਦਰ ਚਿੰਤਾ ਤੋਂ, ਗਮੀ ਤੋਂ, ਪਰੇਸ਼ਾਨੀ ਤੋਂ, ਰੋਣ ਕੁਰਲਾਣ ਤੋਂ ਕੇਵਲ ਸਾਧ ਸੰਗਤ ਦ੍ਰਿਸ਼ਟੀ ਹੀ ਨਹੀਂ ਇਸ ਚਿੰਤਾ ਦੇ ਦੁੱਖ ਨੂੰ ਕੰਡਾ ਰਿਹਾ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਦੂਰ ਅੰਦੇਸ਼ੀ ਵਾਲੀ ਅੱਖ ਜਿਹੜੀ ਹੈ ਉਸਨੇ ਵੇਖ ਕੇ ਦੱਸਿਆ ਏ ਭਾਈ ਦੁਨੀਆਂ ਦਾ ਹਰ ਇਨਸਾਨ ਕੀ ਦੁਖੀ ਹੋ ਕੇ ਰੋ ਤੇ ਕੁਰਲਾ ਰਿਹਾ ਹੈ। ਬਚਨ ਤੁਸੀਂ ਜਾਣਦੇ ਹੋ, ਹਜ਼ੂਰ ਗੁਰੂ ਨਾਨਕ ਪਿਤਾ ਮਹਾਰਾਜ ਸੁਲਤਾਨਪੁਰ ਤੋਂ ਲੱਗੇ ਤੁਰਨ, ਸਾਰਾ ਸੁਲਤਾਨਪੁਰ ਹਜ਼ੂਰ ਦੇ ਚਰਨਾਂ ਵਿੱਚ ਆ ਢਹਿ ਪਿਆ, ਅਤੇ ਜਿੱਥੇ ਸੁਲਤਾਨਪੁਰ ਦਾ ਬਾਲ ਬੱਚਾ ਜਵਾਨ ਬੁੱਢਾ ਗੁਰੂ ਜੀ ਦੇ ਚਰਨਾਂ ਵਿੱਚ ਜੋਤੀਆਂ ਕਰ ਰਿਹਾ, ਗੁਰੂ ਦਾਤਾ ਨਾ ਜਾਓ ਸੁਲਤਾਨਪੁਰ ਦੀ ਨਗਰੀ ਨੂੰ ਛੱਡ ਕੇ, ਸਾਡਾ ਗੁਰੂ ਤੋਂ ਬਿਨਾਂ ਇਹ ਨਗਰ ਉਜਾੜ ਬਣ ਜਾਏਗਾ। ਉੱਥੇ ਨਵਾਬ ਦੌਲਤ ਖਾਂ ਵੀ ਭੁੱਗਾ ਮਾਰ ਰੋ ਕੇ ਕਹਿਣ ਲੱਗਾ, ਗੁਰੂ ਨਾਨਕ ਪਿਤਾ ਮਹਾਰਾਜ ਜਿੰਨਾ ਚਿਰ ਸਮਝ ਨਹੀਂ ਸੀ ਮੈਨੂੰ ਆਈ, ਉਹਨਾਂ ਚਿਰ ਤਾਂ ਮੇਰਾ ਤੇਰੇ ਤੋਂ ਬਿਨਾਂ ਗੁਜ਼ਾਰਾ ਹੋ ਗਿਆ, ਜਿਸ ਦਿਨ ਦੀ ਸਮਝ ਮੈਨੂੰ ਸਮਝ ਦੇ ਦਿੱਤੀ ਆ ਆਪਣੇ ਘਰ ਦੇ, ਉਸ ਦਿਨ ਦਾ ਮੇਰੇ ਗੁਰੂ ਦਾਤਾ ਜਿੰਨਾ ਚਿਰ ਤੁਹਾਡੇ ਦੀਦਾਰ ਨਾ ਹੋਣ ਮੈਂ ਉਹਨਾਂ ਚਿਰ ਆਪਣੇ ਆਪ ਨੂੰ ਕਿਸੇ ਬਲ ਦੀ ਅੱਗ ਵਿੱਚ ਸੜਿਆ ਮਹਿਸੂਸ ਕਰਦਾ ਵਾਂ। ਅਤੇ ਜਦੋਂ ਤੁਸੀਂ ਤੁਰ ਜਾਓਗੇ, ਇਸ ਨਵਾਬ ਦੌਲਤ ਖਾਨ ਦਾ ਕੀ ਬਣੇਗਾ, ਕਿਰਪਾ ਕਰੋ ਮੇਰੀ ਨਕਰੀ ਨੂੰ ਛੱਡ ਕੇ ਨਾ ਜਾਓ, ਅਤੇ ਨਾਲੇ ਇਹ ਦੱਸੋ ਗੁਸਤਾਖੀ ਕੀ ਹੋਗੀ ਮੇਰੇ ਤੋਂ, ਕਿਉਂ ਛੱਡ ਕੇ ਜਾਣਾ ਚਾਹੁੰਦੇ ਹੋ, ਕੰਮ ਨਹੀਂ ਕਰਨਾ ਨਾ ਕਰੋ, ਬੈਠਿਆਂ ਨੂੰ ਤਨਖਾਹ ਮਿਲ ਜਾਏਗੀ, ਜੇਕਰ ਮੇਰੇ ਤੋਂ ਭੁੱਲ ਹੋ ਗਏ ਮੈਂ ਉਹਨੂੰ ਸੁਧਾਰ ਲਾਂਗਾ। ਇਸੋ ਤੱਕ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਏ, ਨਵਾਬ ਕਹਿਣ ਲੱਗਾ ਗੁਰੂ ਨਾਨਕ ਪਿਤਾ ਮਹਾਰਾਜ ਜੇਕਰ ਤੁਸੀਂ ਮੇਰੀ ਨਕਰੀ ਦੇ ਅੰਦਰ ਰਹਿ ਜਾਓ ਤਾਂ ਮੈਨੂੰ ਇਹ ਵੀ ਪਰਵਾਹ ਨੇ, ਤੁਸੀਂ ਨਵਾਬ ਬਣ ਕੇ ਰਹੋ ਤੇ ਮੈਂ ਤੁਹਾਡਾ ਚਾਕਰ ਤੇ ਨੌਕਰ ਵੀ ਬਣਨ ਨੂੰ ਤਿਆਰ ਸਾਂ। ਇੱਕ ਚਾਲ ਕਰਿਆ ਜੇ ਪਿਆਰਿਓ, ਜਿਹੜਾ ਆਨੰਦ ਗੁਰੂ ਨਾਨਕ ਪਿਤਾ ਜੀ ਦੇ ਜੋੜੇ ਝਾੜਨ, ਗੁਰੂ ਨਾਨਕ ਪਿਤਾ ਜੀ ਨੂੰ ਪੱਖਾ ਝੱਲਣ, ਗੁਰੂ ਨਾਨਕ ਪਿਤਾ ਜੀ ਦੀਆਂ ਪਿਆਰੀਆਂ ਸੰਗਤਾਂ ਦੇ ਜੋੜੇ ਝਾੜ ਤੇ ਜੂਠੇ ਭਾਂਡੇ ਮਾਂਜ ਕੇ ਚਾਕਰੀ ਕਰਨ ਵਿੱਚ ਸੌਖੇ ਨਾ, ਉਹ ਕਿਸੇ ਇਨਸਾਨ ਨੂੰ ਕਿਸੇ ਬਾਦਸ਼ਾਹ ਦੀ ਕੁਰਸੀ ਤੇ ਬੈਠ ਕੇ ਵੀ ਉਹ ਸੁੱਖ ਤੇ ਆਨੰਦ ਨਹੀਂ ਮਿਲਦਾ। ਐਵੇਂ ਨਹੀਂ, ਭਗਤ ਕਬੀਰ ਸਾਹਿਬ ਤੇ ਕਹਿਣ ਲੱਗੇ, ਲੋਕੋ ਤੁਸੀਂ ਤਾਂ ਆਖੋਗੇ ਕੇਵਲ ਗੁਰੂ ਪਰਮੇਸ਼ਰ ਦਾ ਚਾਕਰ ਬਣਨਾ ਇਹ ਮਾੜੀ ਗੱਲ ਏ, ਮੈਂ ਕਹਿੰਦਾ ਮੈਨੂੰ ਇਸ ਡਰ ਦਾ ਕਿਧਰੇ ਕੂਕਰ ਵੀ ਉਹ ਬਣਾ ਲਵੇ ਗੁਰੂ ਪਰਮੇਸ਼ਰ, ਮੈਂ ਕੂਕਰ ਵੀ ਬਣ ਕੇ ਆਪਣੇ ਧਨ ਭਾਗ ਸਮਝਾਂਗਾ। ਤੇ ਉਹਨਾਂ ਨੇ ਖੋਲ ਕੇ ਕਿਹਾ ਏ, ਉਹ ਕਹਿੰਦੇ ਸਮ ਕੂਕਰ ਤੇਰੇ ਦਰਬਾਰ, ਹੋ ਕੇ ਆ ਗਏ ਬਦਨ ਪਸਾਰ। ਸਾਧ ਸੰਗਤ ਆਖਿਰਕਾਰ ਇਸ ਦਰ ਜੁੜਿਆ ਕੋਈ ਅੰਦਰੋਂ ਕੋਈ ਸੁੱਖ ਮਿਲਦਾ ਏ। ਮੈਂ ਬੇਨਤੀ ਕਰਨ ਲੱਗਾ ਸਾਂ, ਨਵਾਬ ਦੌਲਤ ਖਾਨ ਇਹ ਜੋਦੜੀ ਕੀਤੀ, ਗੁਰੂ ਦਾਤਾ ਮੈਂ ਤੇਰਾ ਚਾਕਰ ਬਣਨ ਨੂੰ ਤਿਆਰ ਹਾਂ, ਸੁਲਤਾਨਪੁਰ ਦੇ ਅੰਦਰ ਕਿਸੇ ਕੀਮਤ ਅੰਦਰ ਰਹਿ ਜਾ। ਪਰ ਜਦੋਂ ਸਤਿਗੁਰਾਂ ਨੇ ਹੌਸਲਾ ਤੇ ਪਿਆਰ ਦਿੱਤਾ ਤੇ ਇਹਨੇ ਪੁੱਛਿਆ, ਗੁਰੂ ਦਾਤਾ ਕਾਰਨ ਕੀ ਏ ਤੁਹਾਡੇ ਜਾਣ ਦਾ? ਉਦੋਂ ਖਜੂਰ ਨੇ ਆਖਿਆ ਸੀ ਜੋ ਬਚਨ, ਉਹ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਆਪਣੀਆਂ ਵਾਰਾਂ ਵਿੱਚ ਅੰਕਿਤ ਕੀਤਾ ਜੇ। ਭਾਈ ਸਾਹਿਬ ਕਹਿੰਦੇ, ਬਾਬਾ ਦੇਖੈ ਧਿਆਨ ਧਾਰ। ਹਜ਼ੂਰ ਆਖਣ ਲੱਗੇ, ਪਿਆਰਿਆ ਆ ਵੇਖ, ਮੈਂ ਵੇਖ ਰਿਹਾ ਵਾਂ ਸਾਰਾ ਸੰਸਾਰ ਇਹ ਅੱਗ ਦੇ ਅੰਦਰ ਸੜ ਰਿਹਾ ਏ, ਇਹ ਨਿਰੰਕਾਰ ਤੇ ਮੇਰੀ ਡਿਊਟੀ ਲਾਈ ਏ, ਇਹ ਸੜਦੇ ਪੁੱਛਦੇ ਸੰਸਾਰ ਨੂੰ ਬਲਦੀ ਅੱਗ ਵਿੱਚੋਂ ਕੱਢ ਕੇ ਇਸ ਨੂੰ ਸੁੱਖ ਤੇ ਆਨੰਦ ਦੇ ਘਰ ਵਿੱਚ ਟਿਕਾਣਾ ਏ। ਨਵਾਬ ਕਹਿਣ ਲੱਗਾ, ਗੁਰੂ ਦਾਤਾ ਮੈਨੂੰ ਤਾਂ ਕਿਸੇ ਦਾ ਘਰ ਸੜਦਾ ਨਜ਼ਰ ਨਹੀਂ ਆ ਰਿਹਾ, ਮੈਨੂੰ ਤਾਂ ਕਿਸੇ ਦੇ ਬੱਚੇ ਸੜਦੇ ਨਜ਼ਰ ਨਹੀਂ ਆ ਰਹੇ ਸਨ। ਹਜ਼ੂਰ ਨੇ ਉਦੋਂ ਬਚਨ ਕਿਹਾ ਸੀ, ਨਵਾਬ ਦੌਲਤ ਖਾਨ ਯਾਦ ਰੱਖ, ਤੇਰੀ ਦ੍ਰਿਸ਼ਟੀ ਕੇਵਲ ਇੱਕ ਕਮਰੇ ਦੇ ਅੰਦਰ ਤੱਕ ਸੀਮਤ ਹੈ, ਤੇਰੀ ਦ੍ਰਿਸ਼ਟੀ ਕੇਵਲ ਇਹ ਮੀਲ ਅੱਧ ਮੀਲ ਤੱਕ ਸੀਮਤ ਹੈ, ਇਹ ਕੇਵਲ ਉਹਨੂੰ ਵੇਖ ਸਕਦੀ ਏ, ਪਰ ਗੁਰੂ ਦੀ ਦ੍ਰਿਸ਼ਟੀ ਜੋ ਹੈ ਇਹ ਸਾਰੀ ਸ੍ਰਿਸ਼ਟੀ ਨੂੰ ਵੇਖ ਰਹੀ ਏ। ਦੂਜੀ ਗੱਲ, ਨਵਾਬ ਦੌਲਤ ਖਾਨ ਇਨਸਾਨ ਦੀਆਂ ਅੱਖਾਂ ਬਾਹਰਲੀ ਬਲਦੀ ਅੱਗ ਨੂੰ ਦੇਖਦੀਆਂ ਨੇ, ਗੁਰੂ ਦੀਆਂ ਅੱਖਾਂ ਇਨਸਾਨ ਦੇ ਅੰਦਰ ਬਲਦੀ ਅੱਗ ਨੂੰ ਦੇਖਦੀਆਂ ਨੇ। ਗੁਰੂ ਕਹਿਤਾ ਰਿਹਾ, ਹਜ਼ੂਰ ਆਖਣ ਲੱਗੇ, ਲੋਕ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਨੇ, ਲੋਕ ਲਾਲਚ ਦੀ ਅੱਗ ਵਿੱਚ ਸੜ ਰਹੇ ਨੇ, ਲੋਕ ਕ੍ਰੋਧ ਦੀ ਅੱਗ ਵਿੱਚ ਸੜ ਰਹੇ ਸਨ, ਲੋਕ ਮੋਹ ਦੀ ਅੱਗ ਵਿੱਚ ਸੜ ਰਹੇ ਸਨ, ਤੇ ਸਭ ਤੋਂ ਵੱਡਾ ਇਹਨਾਂ ਦਾ ਕਾਰਨ ਇਹ ਚਿੰਤਾ ਦੀ ਅੱਗ ਵਿੱਚ ਸੜ ਰਹੇ ਸਨ। ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕਿਹਾ ਨਾ, ਉਹ ਕਹਿੰਦੇ, ਫਰੀਦਾ ਮੈਂ ਜਾਣਿਆ, ਮੈਂ ਸਮਝਦਾ ਰਿਹਾ ਦੁੱਖ ਮੁਝਕੋ। ਇਹ ਕੇਵਲ ਜਿਹੜੀ ਚਿੰਤਾ ਦੀ ਅਗਨੀ ਹੈ, ਜਿਹੜੀ ਭਾਈ ਗੁਰਦਾਸ ਸਾਹਿਬ ਨੇ ਕਿਹਾ, ਜਿਹੜੀ ਬਾਬੇ ਨੂੰ ਨਜ਼ਰ ਆਈ, ਬਾਬਾ ਦੇਖੈ ਧਿਆਨ ਧਾਰ ਜਲਤੀ ਸਭ ਪ੍ਰਿਥਵੀ ਦਿਸ ਆਈ। ਗੁਰੂ ਸਾਹਿਬ ਨੂੰ ਵੀ ਸਾਰੀ ਪ੍ਰਿਥਵੀ ਸੜਦੀ ਨਜ਼ਰ ਆ ਰਹੀ ਹੈ। ਬਾਬਾ ਫਰੀਦ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ, ਮੈਂ ਸੋਚਦਾ ਸਾਂ ਸ਼ਾਇਦ ਇਹ ਚਿੰਤਾ ਦੀ ਅਗਨ ਕੇਵਲ ਗਰੀਬ ਘਰਾਂ ਦੇ ਅੰਦਰ ਹੈ, ਚਿੰਤਾ ਦੀ ਅਗਨੀ ਕੇਵਲ ਕਿਸੇ ਗੱਲੋਂ ਕੁਝ ਥੋੜੇ ਕੋਈ ਲੋਕਾਂ ਦੇ ਘਰ ਅੰਦਰ ਹੈ। ਪਰ ਕਹਿਣ ਲੱਗੇ, ਮੈਂ ਅਸਲੀਅਤ ਨਾਲ ਇਹ ਕਹਿੰਦਾ ਜੇ, ਜਦੋਂ ਮੈਂ ਸਾਰੀ ਸ੍ਰਿਸ਼ਟੀ ਦੇ ਅੰਦਰ ਝਾਤ ਮਾਰੀ ਤੇ ਮੈਨੂੰ ਇੱਕ ਵੀ ਉਹ ਨਜ਼ਰ ਨਹੀਂ ਆਇਆ ਜਿਹੜਾ ਚਿੰਤਾ ਦੀ ਅਗਨੀ ਤੋਂ ਆਪਣੇ ਆਪ ਨੂੰ ਬਚਾ ਸਕਿਆ ਹੋਏ। ਉਹਨਾਂ ਦਾ ਵੀ ਬਚਾ ਨਹੀਂ, ਉਹ ਆਖਦੇ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝਕੋ। ਪਰ ਕੀ ਹੋ ਰਿਹਾ ਏ, ਦੁੱਖ ਸਭਾਏ ਜਗ, ਸਾਰਾ ਜਗਤ ਇਹ ਦੁੱਖ ਦੀ ਅਗਨੀ ਵਿੱਚ ਸੜ ਰਿਹਾ ਏ। ਕਿਵੇਂ ਵੇਖਿਆ ਜੇ, ਆਖਣ ਲੱਗੇ, ਉੱਚਾ ਚੜ ਕੇ ਦੇਖਿਆ ਤਾਂ ਕਰ ਕਰ ਇਹ ਅੱਗ, ਹਰ ਘਰ ਇਸ ਅਗਨੀ ਦੇ ਅੰਦਰ ਸੜ ਰਿਹਾ ਏ। ਮੇਰੇ ਖਜੂਰ ਗੁਰੂ ਨਾਨਕ ਪਿਤਾ ਜੀ ਦਾ ਰਾਮ ਕਲੀ ਦੇ ਅੰਦਰ ਤਿੰਨ ਵਾਰਾਂ ਕਹਿਣ ਸਾਧ ਸੰਗਤ, ਉਹ ਵੈਸੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਨੇ, ਉਹਨਾਂ ਦੇ ਅੰਦਰੋਂ 2 ਵਾਰਾਂ ਕਹਿਣ ਇੱਕ ਸੱਤਾ ਬਲਵੰਡ ਜੀ ਦੀ ਤੇ ਇੱਕ ਬਸੰਤ ਕੀ ਵਾਰ, ਜਿਹੜੀਆਂ ਕੇਵਲ ਪੌੜੀਆਂ ਨੇ, ਉਹਨਾਂ ਦੇ ਨਾਲ ਸਲੋਕ ਕੋਈ ਨਹੀਂ। ਬਾਕੀ 20 ਵਾਰਾਂ ਦੇ ਨਾਲ ਗੁਰੂ ਅਰਜਨ ਪਿਤਾ ਜੀ ਨੇ ਪੌੜੀ ਦੇ ਨਾਲ ਸਲੋਕ ਦਰਜ ਕੀਤੇ ਸਨ। ਆਸਾ ਦੀ ਵਾਰ ਤੁਸੀਂ ਸੁਣਦੇ ਹੋ। ਪੌੜੀ ਤੋਂ ਪਹਿਲਾਂ ਕਿਸੇ ਨਾਲ ਪਹਿਲਾਂ ਦੋ ਸਲੋਕ ਨੇ, ਕਿਸੇ ਨਾਲ ਚਾਰ ਨੇ, ਕਿਸੇ ਨਾਲ ਤਿੰਨ ਕਹਿਣ। ਇਸੇ ਤਰ੍ਹਾਂ ਰਾਮ ਕਲੀ ਦੀ ਵਾਰ ਅੰਦਰ ਮੇਰੇ ਖਜੂਰ ਨੇ ਪੌੜੀ ਤੋਂ ਪਹਿਲਾਂ ਸਲੋਕ ਉਚਾਰਨ ਕੀਤਾ। ਇੱਕ ਮੈਂ ਹੋਰ ਬੇਨਤੀ ਕਰਾਂ ਸਤਸੰਗਿਓ, ਖਾਸ ਕਰਕੇ ਭਾਵੇਂ ਮੇਰੇ ਸਤਿਗੁਰੂ ਜੀ ਦਾ ਇੱਕ ਇੱਕ ਬਾਣੀ, ਇੱਕ ਇੱਕ ਸ਼ਬਦ ਆਪਣੇ ਆਪ ਵਿੱਚ ਜ਼ਿੰਦਗੀ ਦਾ ਰਸਤਾ ਉਹ ਸਾਡਾ ਸਫਲ ਕਰਨ ਦੀ ਸਮਰੱਥਾ ਰੱਖਦਾ ਹੈ। ਪਰ ਜੇ ਕਿਸੇ ਨੇ ਕੁਝ ਡੈਫੀਨੇਸ਼ਨਾਂ ਪੜ੍ਹਨੀਆਂ ਹੋਣ, ਪਰਿਭਾਸ਼ਾ ਪੜ੍ਹਨੀਆਂ ਹੋਣ, ਗ੍ਰਸਤੀ ਕਿਉਂ ਜਾ ਚਾਹੀਦਾ ਹੈ, ਉਦਾਸੀ ਕਿਉਂ ਜਾ ਚਾਹੀਦਾ ਹੈ, ਪਾਖੰਡੀ ਕਿਉਂ ਜਾ ਚਾਹੀਦਾ ਹੈ, ਵੈਰਾਗੀ ਕਿਉਂ ਜਾ ਚਾਹੀਦਾ ਹੈ, ਸੰਸਾਰ ਸਾਰਾ ਚਿੰਤਾ ਦੀ ਅੱਗ ਵਿੱਚ ਕਿਉਂ ਸੜ ਰਿਹਾ ਹੈ, ਇਹ ਹਰ ਘਰ ਦੇ ਅੰਦਰ ਅੱਗ ਕਿਉਂ ਬਲਦੀ ਏ ਤੇ ਕਿਹੜੇ ਕਿਹੜੇ ਘਰਾਂ ਚ ਬਲਦੀ ਏ। ਉਹ 900 ਪਿਆਰਿਓ 51 ਪੰਨੇ ਤੇ ਜ਼ਰੂਰ ਦਰਸ਼ਨ ਕਰਿਆ ਜੇ ਸਾਹਿਬ। ਇੱਕ ਐਵੇਂ ਸੰਖੇਪ ਦੇ ਭਾਵ ਅੰਦਰ ਬਹੁਤ ਵੱਡੇ ਵੱਡੇ ਬਚਨ ਕਹਿ ਦਿੰਦੇ ਸਨ। ਇਹ ਮੇਰੇ ਗੁਰੂ ਦੀ ਵਡਿਆਈ ਏ ਜਿਸ ਦੇ ਉੱਪਰ ਵਿਦਵਾਨ ਲੋਕ ਹਜ਼ਾਰਾਂ ਪੰਨੇ ਕਿਤਾਬ ਦੇ ਭਰ ਕੇ ਇੱਕ ਗੱਲ ਉਹ ਮੁਕੰਮਲ ਕਰਦੇ ਨੇ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਉਸ ਗੱਲ ਨੂੰ ਇੱਕ ਪੰਕਤੀ ਦੇ ਅੰਦਰ ਪੂਰਿਆਂ ਕਰ ਦਿੰਦੇ ਸਨ। ਮਿਸਾਲ ਦੇ ਤੌਰ ਤੇ ਪੁੱਛਿਆ ਜੀ, ਉਹ ਸਤਿਗੁਰੂ ਪਾਤਸ਼ਾਹ ਪਰਮੇਸ਼ਰ ਨੂੰ ਮਿਲਣਾ ਹੋਏ ਤੇ ਇਨਸਾਨ ਨੂੰ ਕੀ ਕਰਨਾ ਪਵੇਗਾ, ਤੇ ਸਾਹਿਬ ਨੇ ਨਾ ਅੱਧੀ ਪੰਕਤੀ ਵਿੱਚ ਗੱਲ ਮੁਕਾ ਦਿੱਤੀ। ਕਹਿਣ ਲੱਗੇ, ਗੁਣ ਕਹੋ ਹਰ ਲਓ, ਵਾਹਿਗੁਰੂ ਜੀ ਦੇ ਗੁਣ ਗਾ ਤੇ ਵਾਹਿਗੁਰੂ ਪ੍ਰਾਪਤ ਹੋ ਜਾਏਗਾ। ਸੰਖੇਪ ਏ, ਪਰ ਸਾਡੀ ਘੱਟ ਬੁੱਧੀ ਹੋਣ ਕਾਰਨ ਇਸ ਦਾ ਵਿਸਤਾਰ ਮੰਗਦੀ ਏ। ਹਜ਼ੂਰ ਪਿਤਾ ਜੀ ਨੇ ਉਹ ਰਾਮ ਕਲੀ ਦੀ ਵਾਰ ਅੰਦਰ ਬਚਨ ਕਿਹਾ, ਫੁਰਮਾਂਦੇ ਨੇ ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੇ ਘਰ ਆਇਆ। ਪਹਿਲਾਂ ਇਹ ਬਚਨ ਸਾਰੇ ਚਾਲ ਨਾਲ ਅੰਦਰ ਟਿਕਾ ਲਈਏ। ਹਰ ਘਰ ਦੇ ਅੰਦਰ ਇਹ ਚਿੰਤਾ ਦੀ ਅਗਹਿ ਨੇ। ਜਦੋਂ ਚਿੰਤਾ ਵੱਧ ਜਾਏ ਇਨਸਾਨ ਕਦੇ ਲੋਕਾਂ ਕੋਲ ਰੋਂਦਾ ਏ ਤੇ ਕਦੇ ਸ਼ਰਮ ਦਾ ਮਾਰਾ ਖੁਦ ਉਹਨਾਂ ਤੋਂ ਲੁਕ ਲੁਕ ਕੇ ਰੋਂਦਾ ਏ। ਸਾਧ ਸੰਗਤ ਗਰੀਬ ਲੋਕਾਂ ਦੇ ਸਾਹਮਣੇ ਰੋਂਦਾ ਏ, ਅਮੀਰ ਲੋਕਾਂ ਤੋਂ ਪਰਦੇ ਵਿੱਚ ਰੋ ਲੈਂਦਾ ਏ, ਪ੍ਰਜਾ ਜਿਹੜੀ ਏ ਉਹ ਓਪਨਲੀ ਸਾਰਿਆਂ ਦੇ ਸਾਹਮਣੇ ਰੋਂਦੀ ਏ। ਰਾਜੇ ਕਹਿੰਦੇ ਲੋਕ ਮੈਨੂੰ ਮਖੌਲ ਕਰਨਗੇ, ਉਹ ਅੰਦਰ ਵੜ ਕੇ ਰੋ ਲੈਂਦੇ ਨੇ, ਰੋ ਹਰ ਕੋਈ ਪਿਆ ਜੇ। ਸਾਧ ਸੰਗਤ ਹਜ਼ੂਰ ਨੇ ਬਚਨ ਕਿਹਾ, ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੇ ਘਰ ਆਇਆ, ਅਜੇ ਸੋ ਰੋਵੇ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਪਇਆ, ਸੀਤਾ ਲਕਸ਼ਮਣ ਵਿਛੜ ਗਇਆ, ਰੋਵੇ ਦੈਸਰ ਲੰਕ ਗਵਾਏ, ਜਿਨ ਸੀਤਾ ਆਂਦੀ ਗੌਰੂ ਵਾਏ, ਰੋਵੇ ਪਾਂਡਵ ਭਏ ਮਜੂਰ, ਤਿਨ ਕਹਿ ਸਵਾਮੀ ਰਹਿਤ ਕਧੂਰ। ਗੁਰੂ ਨਾਨਕ ਪਿਤਾ ਜੀ ਕਹਿਣ ਲੱਗੇ, ਕੇਵਲ ਇਹ ਵੱਡੇ ਵੱਡੇ ਸਹੰਸਰ ਦਾਨ ਵਰਗੇ ਅਜੇ ਵਰਗੇ ਇਹ ਨੀ ਰੋਏ, ਰਾਮ ਜੀ ਤੇ ਰਾਵਣ ਵਰਗੇ ਵੀ ਰੋਂਦੇ ਤੁਹਾਨੂੰ ਨਜ਼ਰ ਆਉਂਦੇ ਸਨ। ਸਾਧ ਸੰਗਤ ਹਜ਼ੂਰ ਦਾ ਬਚਨ ਏ, ਪਾਂਡਵ ਵੀ ਰੋਂਦੇ ਸਨ, ਜਿਹੜੇ ਆਖਦੇ ਨੇ ਸਦਾ ਸੀ ਕ੍ਰਿਸ਼ਨ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹਿੰਦੇ ਆ। ਇਹਦੇ ਤੋਂ ਇਲਾਵਾ ਗੁਰੂ ਨਾਨਕ ਪਿਤਾ ਨੇ ਕੁਝ ਹੋਰ ਨਾਂ ਗਿਣਾਏ ਨੇ ਸਾਡੇ ਸਾਹਮਣੇ। ਫੁਰਮਾਨ ਲੱਗੇ, ਰੋਵੇ ਸੇਕ ਮਸਾਇਕ ਪੀਰ, ਅੰਤ ਕਾਲ ਮਤ ਲਾਗੈ ਭੀੜ, ਉਹ ਵੀ ਰੋਂਦੇ ਨੇ ਵੱਡੇ ਵੱਡੇ ਸੇਕ ਮਸਾਇਕ ਪੀਰ ਲੋਕ ਵੇ, ਰੋਵੇ ਕਿਰਪਣ ਸੰਚੈ ਧਨ ਜਾਏ, ਸੂਮ ਵੀ ਰੋ ਰਹੇ ਸਨ, ਪੰਡਿਤ ਰੋਵੇ ਗਿਆਨ ਗਵਾਏ, ਵਿਦਵਾਨ ਵੀ ਰੋ ਰਹੇ ਸਨ, ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਖਾਏ, ਰਾਜੇ ਵੀ ਰੋ ਰਹੇ ਸਨ, ਤੇ ਮੁਕਦੀ ਗੱਲ ਬਾਲੀ ਰੋਵੇ ਨਾਹੇ ਪਤਾਰ, ਜਿਸ ਔਰਤ ਦਾ ਪਤੀ ਚੜਾਈ ਕਰ ਜਾਏ ਉਹ ਵੀ ਰੋ ਰਹੀ ਏ। ਤੇ ਸਾਹਿਬ ਨੇ ਮੁਕਦੀ ਗੱਲ ਕੀਤੀ, ਕਰ ਰਹੇ ਹੋ ਗ੍ਰਸਤੀ ਵੀ ਰੋ ਰਿਹਾ, ਵਿਦਵਾਨ ਵੀ ਰੋ ਰਿਹਾ, ਉਦਾਸੀ ਵੀ ਰੋ ਰਿਹਾ ਏ, ਪੈਗੰਬਰ ਵੀ ਜਿਹੜੇ ਸਮੇਂ ਦੇ ਜਿਨ੍ਹਾਂ ਨੂੰ ਲੋਕ ਆਖਦੇ ਨੇ ਉਹ ਵੀ ਰੋ ਰਹੇ ਨੇ, ਰਾਵਣ ਵਰਗੇ ਵੀ ਰੋ ਰਹੇ ਸਨ। ਪੁੱਛਿਆ ਜੀ, ਇਸ ਦੁਨੀਆਂ ਦੇ ਅੰਦਰ ਕੌਣ ਕੌਣ ਦੁਖੀ ਏ ਤੇ ਸਹਿਬ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ। ਹਰ ਸੰਸਾਰ ਦਾ ਜੀਵ ਦੁਖੀ ਏ, ਕੋਈ ਹੈ ਇਸ ਦੁਨੀਆਂ ਦੇ ਅੰਦਰ ਜਿਹੜਾ ਦੁਖੀ ਨਾ ਹੋਵੇ? ਹਜ਼ੂਰ ਨੇ ਉਹਦਾ ਵੀ ਜਵਾਬ ਦਿੱਤਾ ਏ, ਪਰ ਪਹਿਲਾਂ ਇਸ ਗੱਲ ਨੂੰ ਵਿਚਾਰੋ ਸਾਰਾ ਸੰਸਾਰ ਦੁਖੀ ਕਿਉਂ ਹੈ? ਜਦੋਂ ਪਿਆਰਿਓ ਬਿਮਾਰੀ ਲੱਭ ਜਾਏ ਫਿਰ ਅਸੀਂ ਉਸ ਤੋਂ ਬਾਅਦ ਦੂਜਾ ਇਹ ਲੱਭਦੇ ਹਾਂ ਉਹਦਾ ਇਲਾਜ ਕਰੀਏ। ਪਹਿਲਾਂ ਬਿਮਾਰੀ ਗੁਰੂ ਸਾਹਿਬ ਕਹਿੰਦੇ ਆਓ ਲੱਭੀਏ ਰਲ ਕੇ ਬਿਮਾਰੀ ਕੀ ਏ, ਚਿੰਤਾ ਕਿਉਂ ਏ, ਰੋਂਦਾ ਕਿਉਂ ਸਾਰਾ ਸੰਸਾਰ? ਤਾਂ ਇਹਦਾ ਜਵਾਬ ਸਭ ਤੋਂ ਪਹਿਲਾਂ ਲੜੀ ਵਾਰ ਕੁਝ ਮੈਂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਤੇ ਗੁਰੂ ਪਿਆਰਿਆਂ ਦੀ ਰਚਨਾ ਵਿੱਚੋਂ ਪ੍ਰਮਾਣ ਦੇਣਾ ਚਾਹਵਾਂਗਾ। ਸਭ ਤੋਂ ਪਹਿਲਾਂ ਪੁੱਛੋ ਸਾਧ ਸੰਗਤ ਸ਼੍ਰੋਮਣੀ ਭਗਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 ਭਗਤਾਂ ਦੀ ਬਾਣੀ ਗੁਰੂ ਅਰਜਨ ਪਿਤਾ ਜੀ ਨੇ ਦਰਜ ਕੀਤੀ ਹੈ। ਜਿਸ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੀ ਰਚਨਾ ਦੀ ਅਸੀਂ ਵਿਚਾਰ ਤੇ ਦਰਸ਼ਨ ਕਰ ਰਹੇ ਹਾਂ, ਉਹਨਾਂ ਦੀ ਬਾਣੀ ਦੇ ਦੀਦਾਰ ਕਰ ਰਹੇ ਹਾਂ, ਤੇ ਉਹ ਗੁਰੂ ਅਰਜਨ ਪਿਤਾ ਜੀ ਨੇ ਤਰਤੀਬ ਬਣਾਈ, ਜਦੋਂ ਵੀ ਕਿਸੇ ਰਾਗ ਅੰਦਰ ਬਾਣੀ ਅੰਕਿਤ ਕੀਤੀ ਨੇ ਸਭ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਰੰਭ ਹੋਏਗੀ। ਉਹ ਸ਼੍ਰੋਮਣੀ ਭਗਤ ਜੀ ਨੂੰ ਪੁੱਛਿਆ, ਜੀਓ ਦੇਖੋ ਤੁਹਾਡੇ ਇਹਨਾਂ ਪਾਵਨ ਬਚਨਾਂ ਨੂੰ ਮੇਰੇ ਗੁਰੂ ਦਾਤਾ ਨੇ ਕਿੰਨਾ ਮਾਣ ਦਿੱਤਾ ਏ, ਤੁਹਾਡਾ ਇੱਕ ਇੱਕ ਬਚਨ ਨੂੰ ਗੁਰੂ ਤੇ ਪਰਮੇਸ਼ਰ ਦਾ ਦਰਜਾ ਮਿਲਿਆ ਏ, ਤੁਸੀਂ ਦੱਸੋ ਸੰਸਾਰ ਇਹ ਰੋਂਦਾ ਕਿਉਂ ਏ, ਸੰਸਾਰ ਕੋਲ ਚਿੰਤਾ ਕਿਉਂ ਏ, ਇਹਨਾਂ ਦੇ ਦੁਖੀ ਹੋਣ ਦਾ ਕੀ ਕਾਰਨ ਏ? ਉਹਨਾਂ ਨੇ ਇੱਕ ਪ੍ਰਮਾਣ ਦਿੱਤਾ ਇੱਕ ਜਗ੍ਹਾ ਤੇ, ਆਖਣ ਲੱਗੇ ਇੱਕ ਦਿਨ ਮੰਦਰ ਦੇ ਅੰਦਰ ਆਵਾਜ਼ ਆਈ, ਮੈਂ ਸੋਚਿਆ ਕੋਈ ਬੰਦਾ ਰੋ ਰਿਹਾ ਏ, ਮੈਂ ਅੰਮ੍ਰਿਤ ਵੇਲੇ ਮਾਲਕ ਦੀ ਯਾਦ ਤੇ ਜੁੜਿਆ ਮੈਂ ਮੰਦਰ ਚ ਪਹੁੰਚਿਆ ਤੇ ਪਤਾ ਲੱਗਾ ਕੋਈ ਆਦਮੀ ਨਹੀਂ ਰੋ ਰਿਹਾ, ਇਹ ਤਾਂ ਪੁਜਾਰੀ ਦੇ ਹੱਥ ਵਿੱਚ ਪਕੜਿਆ ਸੰਖ ਦੀ ਆਵਾਜ਼ ਰੋ ਰਹੀ ਹੈ। ਜਦੋਂ ਸੰਖ ਵੱਜਦਾ ਏ ਇੰਝ ਲੱਗਦਾ ਕੋਈ ਰੋ ਰਿਹਾ ਹੋਏ। ਜਦੋਂ ਉਹ ਸੰਖ ਨੂੰ ਪੁੱਛਿਆ, ਸੰਖਾ ਦੇਖ ਤੇਰੇ ਕੋਲ ਸੋਹਣਾ ਜਿਹਾ ਮੰਦਰ ਰਹਿਣ ਵਾਸਤੇ ਹੈ, ਤੇਰੀ ਸੇਵਾ ਕਰਨ ਵਾਸਤੇ ਦੋ ਵਕਤ ਦਾ ਇਸ਼ਨਾਨ ਸਭ ਤੋਂ ਪਵਿੱਤਰ ਜਾਣਿਆ ਜਾਂਦਾ, ਪੁਜਾਰੀ ਤੇਰੀ ਸੇਵਾ ਕਰਦਾ ਇਸ਼ਨਾਨ ਕਰਾਉਂਦਾ, ਰੁਮਾਲੇ ਤੇਰੇ ਕੋਲ ਵਧੀਆ ਨੇ, ਮੈਨੂੰ ਸਮਝ ਨਹੀਂ ਆਈ ਇਹ ਸੰਖਾ ਜਿਸ ਦੇ ਕੋਲ ਰਹਿਣ ਲਈ ਸੋਹਣਾ ਮਕਾਨ ਹੋਏ ਉਹਦੇ ਚਾਕਰ ਨੌਕਰ ਸੇਵਾ ਕਰਨ ਵਾਲੇ ਹੋਣ, ਜਿਹਦਾ ਉਹਦੇ ਕੋਲ ਵਧੀਆ ਕੱਪੜੇ ਵੀ ਹੋਣ ਤੇ ਸੋਹਣੀ ਜਗ੍ਹਾ ਤੇ ਬੈਠਾ ਹੋਵੇ, ਉਹ ਕਿਉਂ ਰੋਂਦਾ ਹੈ ਦੋ ਵਕਤ? ਤੇ ਸੰਖ ਨੇ ਜਵਾਬ ਦਿੱਤਾ ਸੀ, ਭਗਤ ਕਬੀਰ ਜਿਸ ਦਿਨ ਦਾ ਆਪਣੇ ਮੂਲ ਨਾਲੋਂ ਵਿਛੜ ਕੇ ਆ ਗਿਆ ਵਾ, ਮੂਲ ਸੀ ਮੇਰਾ ਸਮੁੰਦਰ, ਉਸ ਦਿਨ ਦਾ ਮੈਨੂੰ ਦੋ ਵਕਤ ਢਾਹਾਂ ਮਾਰ ਕੇ ਰੋਣਾ ਪੈਂਦਾ ਏ, ਰੋਂਦਾ ਭਾਵੇਂ ਸਦਾ ਵਾ ਪਰ ਦੋ ਵਕਤ ਉੱਚੀ ਰੋਣਾ ਵਾ। ਭਗਤ ਜੀ ਆਖਣ ਲੱਗੇ, ਸੰਸਾਰ ਤੇ ਜੀਵੋ, ਰੱਬ ਦੇ ਬਣਾਏ ਬੰਦਿਓ, ਇਹ ਦੁਨੀਆਦਾਰੋ ਚੇਤਾ ਰੱਖੋ, ਸੰਖ ਆਪਣੇ ਮੂਲ ਨਾਲੋਂ ਜਦੋਂ ਵਿਛੜ ਗਿਆ ਉਹ ਤਾਂ ਰੋਂਦਾ ਏ, ਸੰਸਾਰ ਜਦੋਂ ਆਪਣੇ ਮੂਲ ਪਰਮਾਤਮਾ ਤੋਂ ਵਿਛੜ ਜਾਂਦਾ ਏ ਬਸ ਇਹਦੀ ਜ਼ਿੰਦਗੀ ਦੇ ਅੰਦਰ ਬਾਕੀ ਰੋਣਾ ਹੀ ਰੋਣਾ ਰਹਿ ਜਾਂਦਾ ਹੈ। ਭਗਤ ਕਬੀਰ ਜੀ ਦਾ ਬਚਨ ਏ, ਕਬੀਰ ਰਹਿਣਾਇਰ ਦੀ ਸੋਰਿਆ, ਰਹਿਣਾਇਰ ਦਰ ਤੇ ਸਮੁੰਦਰ, ਜਦੋਂ ਸਮੁੰਦਰ ਤੋਂ ਵਿਛੜਿਆ ਸੰਖ ਰੋਇਆ, ਜਦੋਂ ਆਦਮੀ ਮੇਰੇ ਨਿਰੰਕਾਰ ਤੋਂ ਵਿਛੜ ਜਾਂਦਾ ਏ ਭਾਵੇਂ ਇਹਦੇ ਕੋਲ ਘਰ ਸੋਹਣਾ ਹੋਏ, ਕੱਪੜੇ ਨਾਲ ਅਲਮਾਰੀਆਂ ਭਰੀਆਂ ਹੋਣ, ਪਿਆਰਿਓ ਇਹਦੇ ਕੋਲ ਨੌਕਰ ਚਾਕਰ ਵੀ ਹੋਣ, ਪਰ ਇਹਦੀ ਜ਼ਿੰਦਗੀ ਦਾ ਰੋਣਾ ਇਹ ਨਹੀਂ ਮੁਕਾਣਗੇ ਕਿਉਂਕਿ ਇਹ ਮੂਲ ਪਰਮਾਤਮਾ ਨਾਲੋਂ ਵਿਛੜ ਚੁੱਕਾ ਏ, ਉਹਦੇ ਲਈ ਇਹਦੇ ਕੋਲ ਸਮਾਂ ਕੋਈ ਨਹੀਂ। ਭਗਤ ਜੀ ਆਖਣ ਲੱਗੇ, ਕਬੀਰ ਰਹਿਣ ਆਇਰ ਦੀ ਸੋਰਿਆ, ਰਹੋ ਰੇ ਸੰਖ ਮਜ਼ੂਰ, ਦੇਵਲ ਦੇਵਲ ਤਾਹੜੀ ਦਿਸ ਉਗਵ ਸੂਰ। ਗੁਰੂ ਕੇ ਲਾਲ ਭਾਈ ਨੰਦ ਲਾਲ ਸਾਹਿਬ ਦੇ ਚਰਨਾਂ ਵਿੱਚ ਪਹੁੰਚੋ, ਉਹਨਾਂ ਨੂੰ ਕਹੋ ਭਾਈ ਨੰਦ ਲਾਲ ਸਾਹਿਬ ਜੀ ਤੁਹਾਡੇ ਉੱਪਰ ਕਲਗੀਆਂ ਵਾਲੇ ਪਿਤਾ ਨੇ ਬਹੁਤ ਵੱਡੀਆਂ ਮਿਹਰਾਂ ਵਰਤਾਈਆਂ ਨੇ। ਅਸੀਂ ਵੇਖਦੇ ਹਾਂ ਤੁਹਾਡੇ ਤੇ ਸਤਿਗੁਰੂ ਕਿੰਨੇ ਪ੍ਰਸੰਨ ਸਨ। ਉਹਨਾਂ ਦੀ ਜ਼ੁਬਾਨ ਤੋਂ ਅਸੀਂ ਕਈ ਵਾਰ ਇਹ ਵਚਨ ਸੁਣ ਚੁੱਕੇ ਹਾਂ। ਜੇਕਰ ਗੁਰੂ ਦੇ ਚਰਨਾਂ ਵਿੱਚੋਂ ਕੋਈ ਸਵਾਲ ਪੁੱਛਣਾ ਹੋਵੇ, ਗੁਰੂ ਨੂੰ ਪੁੱਛਣ ਦੀ ਬਜਾਏ ਮੇਰੇ ਪਿਆਰੇ ਜੇ ਰੰਗ ਰਤੜੇ ਕੋਏ ਸਾਈਂ ਦੇ ਚਰਨਾਂ ਦੇ ਜੁੜੇ ਕੋਏ ਭਾਈ ਆਨੰਦ ਲਾਲ ਤੋਂ ਪੁੱਛਿਆ ਜੇ, ਜੋ ਆਨੰਦ ਲਾਲ ਜਵਾਬ ਦੇਵੇਗਾ ਉਹ ਗੁਰੂ ਦਾ ਜਵਾਬ ਸਮਝਿਆ ਜੇ, ਜੋ ਭਾਈ ਆਨੰਦ ਲਾਲ ਦੀ ਰਚਨਾ ਬੋਲੇਗੀ ਉਹ ਗੁਰੂ ਕੇ ਬਚਨ ਦੇ ਅਨੁਸਾਰ ਬੋਲੇਗੀ। ਤੁਸੀਂ ਦੱਸ ਸਕਦੇ ਹੋ ਸਾਨੂੰ ਛੋਟੇ ਜਿਹੇ ਸ਼ਬਦਾਂ ਅੰਦਰ ਇਹ ਦੁਨੀਆਂ ਚਿੰਤਾ ਵਿੱਚ ਕਿਉਂ ਹੈ, ਇਹ ਰੋਂਦੀ ਕਿਉਂ ਹੈ, ਇਹਨਾਂ ਦੀ ਚਿੰਤਾ ਦਾ ਕਾਰਨ? ਤੇ ਉਹਨਾਂ ਨੇ ਜਵਾਬ ਦਿੱਤਾ, ਕਹਿਣ ਲੱਗੇ ਗਮ ਚੇ ਬਾਸ਼ਲ, ਕਿਉਂ ਦੁਨੀਆਂ ਦੇ ਘਰਾਂ ਅੰਦਰ ਗਮ, ਕਿਉਂ ਇਹ ਰੋਂਦੀ ਤੇ ਪਰੇਸ਼ਾਨ ਹੈ, ਕਿਉਂ ਨਹੀਂ ਮੁੱਕਦਾ? ਕਹਿਣ ਲੱਗੇ ਗਫਲਤ ਅਜਿਆ ਦੇ ਖੁਦਾ, ਕਿਉਂਕਿ ਇਸ ਨੂੰ ਖੁਦਾ ਦੀ ਯਾਦ ਭੁੱਲ ਗਈ ਹੈ। ਪੁੱਛਿਆ ਜੀ ਉਹ ਇਹਦਾ ਜਵਾਬ ਕੀ, ਇਹਦਾ ਫਲ ਕੀ ਏ? ਆਖਣ ਲੱਗੇ ਚੀਸਤ ਸਾਦੀ, ਅਸੀਂ ਕਿਵੇਂ ਖੁਸ਼ੀ ਹੋ ਸਕਦੇ ਹਾਂ, ਸੁਖੀ ਕਿਵੇਂ ਕੋਵਾਂਗੇ? ਤੇ ਜਵਾਬ ਦਿੱਤਾ ਨੇ, ਕਹਿਣ ਲੱਗੇ ਯਾਦ ਆ ਬੇ ਮੁਨਤਹਾ, ਹਾਂ ਇਹਦਾ ਰੋਗ ਇਹਦੀ ਚਿੰਤਾ ਦਾ ਇਲਾਜ ਕੇਵਲ ਇੱਕੋ ਏ, ਜਿਸ ਖੁਦਾ ਤੇ ਨਾਲੋਂ ਵਿਛੜਿਆ ਦੁਬਾਰਾ ਉਹਦੇ ਨਾਲ ਜੁੜ ਜਾਏ, ਇਹਦੇ ਘਰ ਦੀ ਚਿੰਤਾ ਤੇ ਇਹਦਾ ਰੋਣਾ ਮੁੱਕ ਜਾਏਗਾ। ਨਾਲ ਹੁਣ ਇਕੱਠਾ ਕਰੀ ਜਾਵਾਂ, ਸਮੇਂ ਦੀ ਸੋਈ ਬੜੀ ਤੇਜ਼ ਚੱਲਦੀ ਹੈ ਰਫਤਾਰ ਨਾਲ। ਸਾਧ ਸੰਗਤ, ਭਗਤ ਕਬੀਰ ਜੀ ਨੇ ਰੋਗ ਵੀ ਦੱਸਿਆ, ਇਲਾਜ ਵੀ ਦੱਸਿਆ ਨੇ। ਇਸੇ ਤਰ੍ਹਾਂ ਹੁਣ ਆ ਜਾਓ ਉਸ ਗੁਰੂ ਕੇ ਲਾਲ ਕੋਲ, ਜਿਨ੍ਹਾਂ ਦੀ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਦੀ ਚਾਬੀ ਕਿਆ ਚਾਬੀ, ਕਿਸੇ ਨੇ ਕਿਹਾ ਸੀ, ਅੱਜ ਮੈਂ ਵੇਖਿਆ ਗੁਰੂ ਅਰਜਨ ਪਿਤਾ ਮਹਾਰਾਜ ਇੱਕ ਸਿੱਖ ਜਪਜੀ ਦਾ ਪਾਠ ਕਰ ਰਿਹਾ ਸੀ, ਬੜਾ ਸੋਹਣਾ। ਫਿਰ ਉਹਨੇ ਸੁਖਮਨੀ ਸਾਹਿਬ ਦਾ ਵੀ ਪਾਠ ਕਰ ਲਿਆ, ਦਾਤਾ ਉਹਨੇ ਆਸਾ ਦੀ ਵਾਰ ਦਾ ਵੀ ਪਾਠ ਕਰ ਲਿਆ। ਪਰ ਮੈਂ ਉਦੋਂ ਹੈਰਾਨ ਹੋ ਗਿਆ ਜਦੋਂ ਇਹ ਨਿਤਨੇਮ ਤੋਂ ਕਰਨ ਤੋਂ ਬਾਅਦ ਉਹ ਸੰਗਤ ਵਿੱਚ ਬੈਠ ਕੇ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਪੜ੍ਹਨ ਲੱਗ ਪਿਆ, ਕੁਝ ਕਵਿਤ ਵੀ ਪੜ੍ਹੇ। ਤੇ ਗੁਰੂ ਦਾਤਾ ਤੁਸੀਂ ਆਖਦੇ ਹੋ ਗੁਰੂ ਦੀ ਬਾਣੀ ਤੋਂ ਇਲਾਵਾ ਕਿਸੇ ਹੋਰ ਦੀ ਬਾਣੀ ਪੜ੍ਹਨੀ ਮਨਾ ਹੈ, ਤੁਸੀਂ ਆਖਦੇ ਹੋ ਧੁਰਕੀ ਬਾਣੀ ਦੇ ਬਰਾਬਰ ਹੋਰ ਕਿਸੇ ਦੀ ਬਾਣੀ ਨਹੀਂ ਹੈ, ਇਸਨੇ ਗੁਸਤਾਖੀ ਕੀਤੀ ਏ, ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਭਾਈ ਗੁਰਦਾਸ ਸਾਹਿਬ ਦੀ ਰਚਨਾ ਕਿਉਂ ਪੜ੍ਹੀ ਗਈ? ਉਦੋਂ ਸਾਹਿਬ ਨੇ ਆਖਿਆ, ਬਾਕੀਆਂ ਦੀ ਰਚਨਾ ਤਾਂ ਨਹੀਂ ਪੜ੍ਹਨੀ, ਉਹਨਾਂ ਦੇ ਅੰਦਰ ਕੌਮ ਬੋਲਦੀ ਏ, ਉਹ ਗੁਰੂ ਕੀ ਬਾਣੀ ਗੁਰੂ ਸ਼ਬਦ ਦੀ ਛਾਇਆ ਵਿੱਚ ਨਹੀਂ ਬੋਲਦੇ। ਪਰ ਭਾਈ ਗੁਰਦਾਸ ਸਾਹਿਬ ਦਾ ਇੱਕ ਇੱਕ ਜਿਹੜਾ ਬਚਨ ਏ, ਇੱਕ ਇੱਕ ਉਹਨਾਂ ਦੀ ਰਚਨਾ ਦੇ ਅੰਦਰ ਪੰਕਤੀ ਏ, ਉਹ ਗੁਰੂ ਨਾਨਕ ਪਿਤਾ ਜੀ ਦੀ ਬਾਣੀ ਦੀ ਛਾਂ, ਉਹਨਾਂ ਦੀ ਛਾਇਆ ਥੱਲੇ ਲਿਖੀ ਗਈ ਏ। ਉਹਨਾਂ ਦੀ ਰਚਨਾ ਜ਼ਰੂਰ ਪੜ੍ਹਨੀ ਏ, ਕਿਉਂ ਜਿਹੜਾ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਪੜ੍ਹੇਗਾ ਉਸ ਦੇ ਅੰਦਰ ਗੁਰੂ ਨਾਨਕ ਪਿਤਾ ਜੀ ਦੇ ਘਰ ਲਈ ਕੋਈ ਸ਼ੰਕਾ ਨਹੀਂ ਰਹਿ ਜਾਏਗਾ। ਇਹਨਾਂ ਦੀ ਰਚਨਾ ਸ਼ੰਕੇ ਮਿਟਾ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਜੋੜ ਦੀਏ, ਇਹਨਾਂ ਦੀ ਰਚਨਾ ਮਨੁੱਖ ਦੇ ਅੰਦਰੋਂ ਭਰਮ ਦੇ ਪਰਦੇ ਮਿਟਾ ਅਕਾਲ ਪੁਰਖ ਦੀ ਗੋਦ ਵਿੱਚ ਲੈ ਜਾਂਦੀ ਏ। ਸਾਧ ਸੰਗਤ, ਸੱਚ ਜਿੰਨਾ ਚਿਰ ਜੀਵੇ ਨੇ, ਇੱਕ ਇੱਕ ਉਹਨਾਂ ਨੇ ਗੁਰੂ ਕੀ ਬਾਣੀ ਦੇ ਸ਼ਬਦ ਨੂੰ ਜੀਵਿਆ ਜੇ, ਤੁਹਾਨੂੰ ਪਤਾ ਏ ਨਾ ਭਾਈ ਗੁਰਦਾਸ ਸਾਹਿਬ ਵੀ ਸਨ ਜਿਹੜੇ ਕਹਿਣ ਲੱਗੇ ਸੁਲੱਖਣੀਏ ਰੋਂਦੀ ਕਿਉਂ ਏ, ਆਖਣ ਲੱਗੀ ਗੁਰੂ ਜੀ ਦੇ ਘਰੋਂ ਵੀ ਜਵਾਬ ਮਿਲ ਗਿਆ, ਖਾਲੀ ਮੁੜ ਗਈਆਂ। ਕਹਿਣ ਲੱਗੇ ਸੁਲੱਖਣੀਏ, ਰੋਣਾ ਇਲਾਜ ਨਹੀਂ, ਚਿੰਤਾ ਕਰੀ ਜਾਣੀ ਇਲਾਜ ਨਹੀਂ, ਸਾਰੀ ਜ਼ਿੰਦਗੀ ਖਾਕੇ ਹੜ ਕੱਢਦਿਆਂ ਕਲਪਦਿਆਂ ਲੰਘਾ ਲੈਣੀ ਇਲਾਜ ਨਹੀਂ, ਇਹਦਾ ਇਲਾਜ ਕਰ, ਕੀ ਇਲਾਜ ਕਰਾਂ? ਆਖਣ ਲੱਗੇ, ਜਿਸ ਗੁਰੂ ਘਰ ਗੋਬਿੰਦ ਪਿਤਾ ਦੇ ਚਰਨਾਂ ਚੋਂ ਖਾਲੀ ਆਈਏ, ਇੰਜ ਕਰ ਉਸੇ ਗੁਰੂ ਦੇ ਚਰਨਾਂ ਅੰਦਰ ਦੋ ਚੀਜ਼ਾਂ ਲੈ ਕੇ ਫਿਰ ਗੁਰੂ ਕੋਲ ਜਾ, ਉਹ ਗੁਰੂ ਤੇਰੀ ਹਰ ਮੁਸ਼ਕਲ ਦਾ ਹੱਲ ਕਰਨਗੇ। ਸਾਧ ਸੰਗਤ, ਉਹ ਦੋ ਚੀਜ਼ਾਂ ਕਹਿਣ, अपने अंदर श्रद्धा की स्याही लाओ ते नाल विश्वास नू लेके तुरो। ओई माई जदो श्रद्धा विश्वास लेके कहन लगी सतगुरु पातशाह जे पहला नी भाका विच कुछ लिखिया पहला भाका अंदर चिंता लिखी है पुत्र ना कौन कारण दिन रात ते होके लिखे कहन ते दाता पहला भी तू कृपा करनी सी कौन कर दे हुण लिख दे मेरे कर्मा अंदर पुत्र ते सुख ते खुशियां गुरु ने लिख दिता। ओ भाई गुरदास साहब उन्हां नूं पुछा जी दुनिया रोंदी क्यों है दुनिया दुखी क्यों है दुनिया दे ओने ते चिंता क्यों नहीं मुकदी घरां विचों ते भाई गुरदास साहब जी ने तीन गल्लां कहियां तीन ते चौथा उन्हां ने फल दस्या नाल आखन लगे मैं वेख रहा था एक दिन जिमीदार ने बड़े चा नाल बच्चा ने कहा भाई देखो शामा पै गई ने पिता जी ओ इंज करो गां चो लियाओ दुध पीना है अंदर नू तृप्त करना है। ते जदो पिता जी गए ते बच्चे नू खोलिया गां चले छड़ना सी ते कहिंदे गलती नाल ओ बच्चा अपनी मां नू छड़ के किसे होर गां दे थले जा के जदो पै गया ते उस बच्चे नू दुध मिलन दी बजाय केवल उस गां दीआं लत्तां दी मार खानी पई। भाई गुरदास साहब कहिंदे ने प्यारिओ जेड़ा इंसान मूल परमात्मा ते गुरु नानक दा दर छड के ओ तुरिया फिरदा पदार्थां दे कोल ते लोकां कोल सुख पालदा